SBS
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 SBS Radio.
ਹਾਜ਼ਰੀਨ ਅੱਜ ਅਸੀਂ ਇੱਕ ਬੜੇ ਸੰਜੀਦਾ ਮੁੱਦੇ ਬਾਰੇ ਗੱਲਬਾਤ ਕਰਨ ਲੱਗੇ ਹਾਂ ਅਤੇ ਇਸ ਵਾਸਤੇ ਸਾਡੇ ਸਟੂਡੀਓ ਵਿੱਚ ਮਹਿਮਾਨ ਬਣ ਕੇ ਆਏ ਹਨ ਇੰਦਰਜੀਤ ਜੱਸਲ। ਇਹ ਈਸਟਰਨ ਕਮਿਊਨਿਟੀ ਲੀਗਲ ਸੈਂਟਰ ਵਿਖੇ ਕਲਚਰਲ ਐਡਵਾਈਜ਼ਰ ਹਨ ਅਤੇ ਗੱਲਬਾਤ ਅਸੀਂ ਕਰਨੀ ਹੈ ਐਲਡਰ ਅਬਿਊਜ਼ ਬਾਰੇ। ਇੰਦਰਜੀਤ ਜੀ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ।
ਤੁਹਾਡਾ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।
ਦੇਖੋ ਜੀ, ਸਾਡੇ ਸੱਭਿਆਚਾਰ ਵਿੱਚ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ, ਮਾਪਿਆਂ ਦੀ ਅਸੀਂ ਸਾਰੀ ਇੱਜ਼ਤ ਕਰਦੇ ਹਾਂ, ਸੇਵਾ ਕਰਦੇ ਹਾਂ, ਇਹ ਤਾਂ ਜਿਸ ਤਰ੍ਹਾਂ ਸਾਡੇ DNA ਵਿੱਚ ਹੈ ਹੀ। ਪਰ ਫਿਰ ਅਸੀਂ ਜਦ ਗੱਲਾਂ ਸੁਣਦੇ ਹਾਂ ਐਲਡਰ ਅਬਿਊਜ਼, ਕਿ ਮਾਪਿਆਂ ਦਾ ਸ਼ੋਸ਼ਣ ਹੋ ਰਿਹਾ, ਉਹਨਾਂ ਨਾਲ ਦੁਰਵਿਵਹਾਰ ਹੋ ਰਿਹਾ, ਇਸ ਦੀ ਜ਼ਰਾ ਪਰਿਭਾਸ਼ਾ ਦੱਸੋ ਕਿ ਆਸਟ੍ਰੇਲੀਆ ਦੇ ਸੰਦਰਭ ਵਿੱਚ ਐਲਡਰ ਅਬਿਊਜ਼ ਹੈ ਕੀ ਹੈ।
ਐਲਡਰ ਅਬਿਊਜ਼ ਹੈ ਜੀ, ਜਿਸ ਵੇਲੇ ਸਾਡੇ ਪੇਰੈਂਟਸ ਹਨ ਉਹ ਸਾਡੇ ਬੱਚੇ ਜੋ ਇਹਨਾਂ ਨੂੰ ਆਸਟ੍ਰੇਲੀਆ ਬੁਲਾ ਲੈਂਦੇ ਹਨ, ਉਹਨਾਂ ਦੀ ਸੋਚ ਹੁੰਦੀ ਹੈ ਨਾ ਕਿ ਅਸੀਂ ਆਪਣੇ ਬੱਚਿਆਂ ਦੇ ਕੋਲ ਜਾਵਾਂਗੇ, ਗ੍ਰੈਂਡ ਚਿਲਡਰਨ ਦੇ ਕੋਲ ਜਾਵਾਂਗੇ, ਜਿਸ ਵੇਲੇ ਇੱਥੇ ਆ ਜਾਂਦੇ ਆ ਉਸ ਵੇਲੇ ਸਿਚੁਏਸ਼ਨ ਜੋ ਦੇਖਦੇ ਆ ਫੈਮਿਲੀਆਂ ਦੀ, ਕਿਉਂਕਿ ਜੋ ਉਹਨਾਂ ਦੇ ਬੱਚੇ ਹੁੰਦੇ ਆ ਜਾਂ ਤਾਂ ਜ਼ਿਆਦਾ ਉਹਨਾਂ ਦਾ ਫਾਈਨੈਂਸ਼ੀਅਲ ਉਹਨਾਂ ਨੂੰ ਯਾਨੀ ਕਿ ਪੈਸੇ ਦਾ ਜ਼ਰੂਰਤ ਹੁੰਦੀ ਹੈ, ਉਹਨਾਂ ਦਾ ਜਿਹੜਾ ਮੋਟਿਵ ਹੁੰਦਾ ਹੈ ਨਾ ਉਹ ਹੋਰ ਹੁੰਦਾ ਹੈ ਬੱਚਿਆਂ ਨੂੰ, ਮਾਂ ਬਾਪ ਨੂੰ ਇੱਥੇ ਬੁਲਾਉਣ ਦਾ, ਤਾਂ ਕਿ ਉਹ ਗ੍ਰੈਂਡ ਚਿਲਡਰਨ ਲੁੱਕ ਆਫਟਰ ਕਰ ਸਕਣ, ਉਹ ਘਰ ਸੰਭਾਲ ਸਕਣ, ਉਹ ਜੋ ਪੈਸਾ ਉਹਨਾਂ ਦੇ ਕੋਲ ਹੈ ਉਹ ਵੀ ਉਹਨਾਂ ਦੇ ਕੋਲੋਂ ਬੱਚਿਆਂ ਨੂੰ ਮਿਲ ਜਾਵੇ ਜਿੰਨਾ ਚਿਕਰ ਉਹ ਜੀਵਿਤ ਹੁੰਦੇ ਹੈਗੇ। ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈਗਾ ਕਿ ਅਗਰ ਮਾਂ ਬਾਪ ਆ ਗਏ ਇੱਥੇ, ਦੇਖਦੇ ਆ ਕਿ ਬੱਚੇ ਜਿਹੜੇ ਹਨ ਸਾਡੇ, ਕਰਜ਼ਾ ਬੜਾ ਉਹਨਾਂ ਦੇ ਸਿਰ ਦੇ ਉੱਪਰ, ਉਹ ਕਹਿੰਦੇ ਆ ਕਿ ਬੱਚੇ ਨੂੰ, ਬੇਟੇ ਕੋਈ ਗੱਲ ਨਹੀਂ, ਅਸੀਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਜੋ ਸਾਡੇ ਕੋਲ ਹੈਗੇ ਅਸੀਂ ਵੇਚ ਕੇ ਤੁਹਾਨੂੰ ਸਾਰਾ ਪੈਸਾ ਦੇ ਦਿੰਦੇ। ਪੈਸਾ ਜਿਹੜੇ ਉਹਨਾਂ ਨੂੰ ਮਿਲ ਜਾਂਦਾ ਹੈਗਾ, ਫਿਰ ਜੋ ਘਰ ਦੇ ਜਿਹੜੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ ਹੈਗੇ, ਬਦਲਦੇ ਇਸ ਤਰ੍ਹਾਂ ਹਨ ਕਿਉਂਕਿ ਜੋ ਮਾਂ ਬਾਪ ਫੀਲ ਕਰਦੇ ਹੈਗੇ ਵੀ ਸਾਨੂੰ ਯਾਨੀ ਕਿ ਜੋ ਪਿਆਰ ਸਾਨੂੰ ਮਿਲਦਾ ਸੀ ਉਹ ਪਿਆਰ ਸਾਨੂੰ ਨਹੀਂ ਮਿਲ ਰਿਹਾ, ਅਸੀਂ ਯਾਨੀ ਕਿ ਇੱਕ ਕਿਸਮ ਦਾ ਇਹਨਾਂ ਦੇ ਉੱਪਰ ਭਾਰੀ ਪੈਂਦੇ ਹਾਂ ਆਪਣੇ ਬੱਚਿਆਂ ਦੇ, ਜਿਹਨੂੰ ਅਸੀਂ ਪਾਲ ਪੋਸ ਕੇ ਬੜੇ ਕੀਤਾ ਹੈਗਾ, ਇਸ ਵੇਲੇ ਸਾਡਾ ਉਹ ਉਸ ਤਰੀਕੇ ਨਾਲ ਖਿਆਲ ਨਹੀਂ ਰੱਖਦੇ ਹੈਗੇ, ਸਾਨੂੰ ਉਹ ਪਿਆਰ ਭਾਵਨਾ ਦੇ ਨਾਲ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਅਪਬ੍ਰਿੰਗ ਕੀਤੀ ਹੈਗੀ ਆ ਉਹ ਸਾਡਾ ਨਹੀਂ ਹੋ ਰਿਹਾ ਹੈਗਾ, ਉਹ ਫਿਰ ਵਿੱਚੋਂ ਵਿੱਚ ਘੁੱਟਦੇ ਰਹਿੰਦੇ ਆ, ਦੇਖਦੇ ਆ ਕਿ ਵੀ ਜੋ ਵੀ ਹੈ ਸਾਡੇ ਕੋਲ ਇੰਡੀਆ ਦੇ ਵਿੱਚ ਸੀ ਜਾਂ ਪੰਜਾਬ ਦੇ ਵਿੱਚ, ਸਾਡੇ ਕੋਲ ਇੱਕ ਪੈਸਾ ਤਾਂ ਕੋਈ ਹੈ, ਅਸੀਂ ਕਿੱਥੇ ਜਾਈਏ, ਅਸੀਂ ਕਿਸ ਦੇ ਨਾਲ ਅਸੀਂ ਗੱਲ ਕਰੀਏ, ਕਿਉਂਕਿ ਜੋ ਫੈਮਿਲੀ ਸਾਡੀਆਂ ਵੈਲਿਊਜ਼ ਹਨ ਉਹ ਅਗਰ ਤੁਸੀਂ ਬਾਹਰ ਜਾ ਕੇ ਗੱਲ ਕਰਾਂਗੇ ਤਾਂ ਬੱਚਿਆਂ ਦੀ ਬੇਇੱਜ਼ਤੀ ਹੈ, ਮਾਂ ਬਾਪ ਦੀ ਬੇਇੱਜ਼ਤੀ ਹੈ, ਕੱਲ੍ਹ ਨੂੰ ਬੱਚੇ ਵਿਆਹਣੇ ਉਹਨਾਂ ਦੀ ਬੇਇੱਜ਼ਤੀ ਹੈ, ਪਬਲਿਕ ਕੀ ਕਹੇਗੀ, ਸਾਡੀ ਕਮਿਊਨਿਟੀ ਕੀ ਕਹੇਗੀ, ਇਹ ਜਿਹੜੀਆਂ ਗੱਲਾਂ ਹਨ ਉਹਨਾਂ ਨੂੰ ਵਿੱਚੋਂ ਵਿੱਚ ਖਾਂਦੀਆਂ ਰਹਿੰਦੀਆਂ।
ਪਰ ਇੰਦਰਜੀਤ ਜੀ, ਪਤਾ ਨਹੀਂ ਮੇਰਾ ਦਿਲ ਨਹੀਂ ਮੰਨਦਾ ਕਿ ਜ਼ਿਆਦਾਤਰ ਲੋਕ ਇੰਝ ਸ਼ਾਇਦ ਨਹੀਂ ਕਰਦੇ ਹੋਣੇ, ਕਿਉਂਕਿ ਅਸੀਂ ਮਾਪਿਆਂ ਦੀ ਕਦਰ ਕਰਦੇ ਹਾਂ, ਸਾਡੇ ਕੋਲ ਕੋਈ ਸਟੈਟਿਸਟਿਕਸ ਹੈਗੇ ਨੇ, ਅੰਕੜੇ ਨੇ?
ਜੀ ਹਾਂ, ਸਟੈਟਿਸਟਿਕਸ ਇਹ ਹੈ ਕਿ ਸਟੈਟਿਸਟਿਕਸ ਸਾਡੇ ਪਾਸ ਪੰਜਾਬੀਆਂ ਵਾਸਤੇ ਨਹੀਂ ਹਨ, ਵੈਸੇ 2011 ਦੇ ਜੋ ਸਟੈਟਸ ਹਨ ਉਹ 14% ਜੋ ਲੋਕ ਹਨ ਵਿਕਟੋਰੀਆ ਦੇ ਵਿੱਚ 65 ਸਾਲ ਦੀ ਉਮਰ ਦੇ, ਅਤੇ 31% ਹੈ ਜਿਹੜੇ ਕਿ 65 ਸਾਲ ਤੋਂ ਉੱਪਰ ਦੀ ਉਮਰ ਦੇ, ਉਹਨਾਂ ਦੇ ਨਾਲ ਇਹ ਵਿਤਕਰਾ ਹੋ ਰਿਹਾ ਹੈਗਾ।
ਹੋ ਰਿਹਾ?
ਹਾਂਜੀ।
ਸੋ 65 ਸਾਲ ਦੀ ਉਮਰ ਤੋਂ ਵਧੇਰੀ ਉਮਰ ਜਿਹੜੀ ਅਸੀਂ ਬਜ਼ੁਰਗਾਂ ਦੀ ਅਗਰ ਗੱਲ ਕਰ ਰਹੇ ਹਾਂ, ਉਹਨਾਂ ਵਿੱਚੋਂ 31% ਨਾਲ ਐਲਡਰ ਅਬਿਊਜ਼ ਹੋ ਰਿਹਾ ਕਿਸੇ ਨਾ ਕਿਸੇ।
ਹਾਂਜੀ, ਕਿਉਂਕਿ ਉਸਦੇ ਵਿੱਚ ਸਾਡੇ ਪਾਸ ਸਟੈਟਸ ਨਹੀਂ ਹਨ ਜਿਹੜੇ ਅਸੀਂ ਕਹੀਏ ਹਾਂ ਕਿ ਇਹ ਕਿੰਨੇ ਪਰਸੈਂਟੇਜ ਪੰਜਾਬੀ ਫੈਮਿਲੀਆਂ ਹਨ, ਲੇਕਿਨ 2011 ਦੇ ਜੋ ਸਟੈਟਸ ਹੈ, ਹੁਣ 2018 ਹੈ, ਤਾਂ ਮੇਰੇ ਖਿਆਲ ਦੇ ਵਿੱਚ ਇਹ ਅਗਰ ਸਟੈਟਸ ਅੱਜ ਕੀਤੇ ਜਾਣ ਤਾਂ ਹੋ ਸਕਦਾ ਕਿ 4 ਗੁਣਾ ਜ਼ਿਆਦਾ ਹੋਣ।
ਵੈਸੇ ਤਾਂ ਸਾਡਾ ਭਾਈਚਾਰਾ ਵਧਿਆ ਵੀ ਬਹੁਤ ਹੈ, ਅਤੇ ਵਾਕਈ ਮਾਪੇ ਵੀ ਨਾਲ ਨਾਲ ਆ ਕੇ ਰਹਿ ਰਹੇ ਹਨ। ਕੀ ਤੁਸੀਂ ਸੁਣਿਆ ਹੈ, ਕਿਉਂਕਿ ਈਸਟਰਨ ਕਮਿਊਨਿਟੀ ਲੀਗਲ ਸੈਂਟਰ ਨਾਲ ਤੁਸੀਂ ਕੰਮਕਾਜ ਕਰਦੇ ਹੋ
ਜੀ,
ਕੀ ਪੰਜਾਬੀ ਪਰਿਵਾਰ ਵੀ ਉੱਧਰ ਆਉਂਦੇ ਹਨ ਮਦਦ ਮੰਗਣ ਵਾਸਤੇ?
ਪੰਜਾਬੀ ਪਰਿਵਾਰ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ, ਪਿਛਲੇ ਸਾਲ ਨਵੰਬਰ ਦੇ ਵਿੱਚ ਅਸੀਂ ਵਰਕਸ਼ਾਪ ਕੀਤੀ ਸੀ ਜਿਸ ਦੇ ਵਿੱਚ ਸੈਂਟਰ ਲਿੰਕ ਤੋਂ ਪੁਲਿਸ, ਸ਼ੈਰਿਫ, ਆਪਣਾ ਲੋਇਰਸ ਮੈਨੂੰ ਬੁਲਾਇਆ ਗਿਆ ਤਾਂ ਕਿ ਉਹ ਇਨਫੋਰਮੇਸ਼ਨ ਦੇ ਸਕਣ ਕਿ ਕਿਸ ਕਿਸ ਤਰ੍ਹਾਂ ਦੀ ਤੁਹਾਨੂੰ ਉਹਨਾਂ ਦੇ ਕੋਲੋਂ ਮਦਦ ਮਿਲ ਸਕਦੀ ਹੈ ਫਰੀ ਆਫ ਚਾਰਜ, ਕਿਉਂਕਿ ਸਾਡੇ ਜੋ ਕਮਿਊਨਿਟੀ ਹੈ ਨਾ ECLC, ਇਸੇ ਕਰਕੇ ਸਾਨੂੰ ਉਹਨਾਂ ਨੇ ਅਪਰੋਚ ਕੀਤਾ, ਕਹਿੰਦੇ ਕਿ ਤੁਹਾਡੀ ਜਿਹੜੀ ਕਮਿਊਨਿਟੀ ਹੈ ਨਾ ਉਹ ਅੱਗੇ ਨਹੀਂ ਆ ਰਹੀ ਹੈਲਪ ਲੈਣ ਵਾਸਤੇ, ਉਹਨਾਂ ਦੇ ਕੋਲ ਸਟੈਟਸ ਪੁਲਿਸ ਦੇ ਥਰੂ ਜਾਂ ਲੀਗਲ ਮੀਨਸ ਦੇ ਥਰੂ ਜਾਂ ਸੈਂਟਰ ਲਿੰਕ ਦੇ ਥਰੂ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੇ ਹੋਣਗੇ, ਕਿਉਂਕਿ ਪ੍ਰਾਈਵੇਸੀ ਕਰਕੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਸਕਦੇ। ਸੋ ECLC ਜੋ ਕਹਿ ਰਹੀ ਹੈਗੀ ਹੈ ਕਿ ਪਰਸੈਂਟੇਜ ਸਾਡਾ ਰੱਬ ਕਰੇ ਕਿ ਥੋੜ੍ਹਾ ਹੀ ਹੋਏ, ਲੇਕਿਨ ਇਹ ਜੋ ਇਸ਼ੂਜ਼ ਹੈ ਕਿਉਂਕਿ ਮੈਂ ਵਿਟਨਾਮਿਜ਼ ਕਮਿਊਨਿਟੀ, ਗ੍ਰੀਕ ਕਮਿਊਨਿਟੀ, ਇੰਡੋਨੇਸ਼ੀਅਨਸ ਐਂਡ ਚਾਈਨੀਜ਼ ਕਮਿਊਨਿਟੀ, ਲੈਬਨੀਜ਼ ਕਮਿਊਨਿਟੀ, ਸੁਡਨੀਜ਼ ਕਮਿਊਨਿਟੀ ਨੂੰ ਕੰਮ ਕੀਤਾ। ਪ੍ਰੋਬਲਮ ਸਭ ਦੇ ਸੇਮ ਹੈ
ਜੀ,
ਪ੍ਰੋਬਲਮ ਸਭ ਦੇ ਸੇਮ ਹੈਗੇ। ਤੋ ਇਸ ਕਰਕੇ ਪਹਿਲੇ ਤਾਂ ਮੈਨੂੰ ਥੋੜ੍ਹੀ ਜਿਹੀ ਸ਼ਰਮ ਆਉਂਦੀ ਸੀ, ਮੈਂ ਕਿਹਾ ਸਾਡੀ ਕਮਿਊਨਿਟੀ ਵਿੱਚ ਇਹ ਕੁਛ ਐਲਡਰ ਅਬਿਊਜ਼ ਹੋ ਰਿਹਾ ਹੈ, ਡੋਮੈਸਟਿਕ ਵਾਇਲੈਂਸ ਵੀ ਹੋ ਰਿਹਾ ਹੈ। ਲੇਕਿਨ ਜਿਸ ਵੇਲੇ ਮੈਂ ਉਹਨਾਂ ਨੂੰ ਸੁਣਿਆ, ਜੇ ਵਰਕਸ਼ਾਪ ਕੀਤੀ, ਉਹਨਾਂ ਦੇ ਲੀਡਰਸ਼ਿਪ ਕੋਰਸਿਸ ਕੀਤੇ, ਉਹਨਾਂ ਦੀ ਮੈਂ ਵਿਚਾਰ ਵਟਾਂਦਰਾ ਕੀਤਾ, ਤਾਂ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ ਕਿ ਵੀ ਸਿਰਫ ਪੰਜਾਬੀ ਕਮਿਊਨਿਟੀ ਨਹੀਂ ਹੈ, ਸਭ ਕਮਿਊਨਿਟੀ ਦੇ ਨਾਲ ਸੇਮ ਚੀਜ਼ ਹੋ ਰਹੀ ਹੈ। ਪਰ ਦੁੱਖ ਵਾਲੀ ਗੱਲ ਇਹ ਹੈ ਕਿ ਬਾਕੀ ਜਿਹੜੀਆਂ ਕਮਿਊਨਿਟੀਆਂ ਹਨ ਉਹ ਫਾਇਦਾ ਲੈ ਰਹੀਆਂ ਹਨ, ਸਾਡੀ ਕਮਿਊਨਿਟੀ ਚੁੱਪ ਹੈ ਇਸ ਗੱਲ ਦੇ ਬਾਰੇ, ਕਿਉਂਕਿ ਕਿਸ ਤਰ੍ਹਾਂ ਗੱਲ ਕਰਕੇ ਰਾਜੀ ਨਹੀਂ ਹੈ।
ਦੇਖੋ, ਮਾਪੇ ਜੀ ਹਮੇਸ਼ਾ ਹੀ ਬੱਚਿਆਂ 'ਤੇ ਪਰਦਾ ਹੀ ਪਾਉਂਦੇ ਹਨ, ਕਦੀ ਕਿਸੇ ਨੂੰ ਨਹੀਂ ਦੱਸਣਗੇ ਕਿ ਸਾਡੇ ਬੱਚੇ ਨੇ ਗਲਤ ਕੀਤਾ ਹੈ, ਹਮੇਸ਼ਾ ਸਿਫਤ ਹੀ ਕਰਦੇ ਨੇ ਆਪਣੇ ਬੱਚਿਆਂ ਦੀ। ਸੋ ਕਿਸ ਕਿਸਮ ਦੀ ਸੇਵਾਵਾਂ ECLC ਜਾਂ ਹੋਰ ਜਿਹੜੀ ਔਰਗਨਾਈਜੇਸ਼ਨਸ ਹਨ, ਕੀ ਮੁਹੱਈਆ ਕਰ ਸਕਦੇ ਹਨ, ਕੀ ਮਦਦ ਪ੍ਰਦਾਨ ਕਰ ਸਕਦੇ ਨੇ?
ਉਹ ਮਦਦ ਇਹ ਹੈ ਕਿ ਪਹਿਲਾਂ ਤਾਂ ਇਹ ਹੈ ਕਿ ਕਦਮ ਅਗਰ ਤੁਹਾਡੇ ਨਾਲ ਕਿਸੇ ਕਿਸਮ ਦਾ ਇਸ ਤਰ੍ਹਾਂ ਦੀ ਕੋਈ ਦੁੱਖ ਦਰਦ ਘਟਨਾ ਹੋ ਰਹੀ ਹੈ, ਕਿ ਤੁਹਾਡਾ ਫਰਜ਼ ਬਣਦਾ ਕਿ ਪਹਿਲਾਂ ਤੁਸੀਂ ਸਟੈਪ ਚੱਕੋ ਕਿ ECLC ਨੂੰ ਕੰਟੈਕਟ ਕਰੋ, ਅਤੇ ਤੁਸੀਂ ਉਹਨਾਂ ਨੇ ਕਰਨਾ, ਤੁਸੀਂ ਆਪਣੇ ਡਾਕਟਰ ਨੂੰ ਦੱਸ ਸਕਦੇ ਹੋ, ਡਾਕਟਰ ਤੁਹਾਡੀ ਹੈਲਪ ਕਰ ਸਕਦਾ ਹੈ, ਕਮਿਊਨਿਟੀ ਦੇ ਬੰਦੇ, ਤੁਹਾਡੀ ਨੇਬਰਸ ਹੈਲਪ ਕਰ ਸਕਦੇ। ਜ਼ਰੂਰੀ ਨਹੀਂ ਹੈ ਕਿ ਤੁਹਾਡੀ ਫੈਮਿਲੀ ਮੈਂਬਰ ਕਹੇ, ਤੁਹਾਡੇ ਬੱਚੇ ਕਰ ਸਕਦੇ, ਤੁਹਾਡੇ ਗ੍ਰੈਂਡ ਚਿਲਡਰਨ ਕਹਿ ਸਕਦੇ ਕਿ ਇਹ ਮੇਰੇ ਗ੍ਰੈਂਡ ਪੇਰੈਂਟਸ ਨਾਲ ਇਹ ਹੋ ਰਿਹਾ ਹੈਗਾ। ਹਾਂਜੀ, ਤੁਸੀਂ ਟੀਚਰ ਨੂੰ ਦੱਸ ਸਕਦੇ ਹੋ ਜਾ ਕੇ, ਟੀਚਰ ਅੱਗੇ ਸਟੈਪ ਲੈ ਸਕਦਾ, ਕਿਉਂਕਿ ਇਹ ਜਿਹੜਾ ਐਲਡਰ ਅਬਿਊਜ਼ ਹੈ, ਇਹ ਅਗਰ ਕੋਈ ਗੱਲ ਨਹੀਂ ਕਰੇਗਾ, ਕੋਈ ਕਿਸੇ ਨੂੰ ਖਬਰ ਨਹੀਂ ਪਹੁੰਚਾਏਗਾ, ਤਾਂ ਇਸ ਦੀ ਕੋਈ ਮਦਦ ਨਹੀਂ ਤੁਹਾਡੀ ਕੋਈ ਕਰ ਸਕਦਾ। ਸੋ ਇਸੇ ਕਰਕੇ ECLC ਜੋ ਹੈ ਤੁਹਾਨੂੰ ਲੀਗਲ ਐਡਵਾਈਸ ਦੇ ਸਕਦੀ ਹੈ, ਤੁਹਾਨੂੰ ਲੋਅਰ ਦੀ ਜ਼ਰੂਰਤ ਹੈ ਉਹ ਦੇ ਸਕਦੀ ਹੈ, ਤੁਹਾਨੂੰ ਅਗਰ ਫਾਈਨੈਂਸ਼ੀਅਲ ਡਿਫੀਕਲਟੀ ਹੈ ਉਹਦੇ ਲਈ ਹੈਲਪ ਕਰ ਸਕਦੀ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਥੇ ਵਿਜ਼ਿਟਰਸ ਹੋ ਕਿ ਤੁਹਾਨੂੰ ਕੋਈ ਹੱਕ ਨਹੀਂ ਹੈ।
ਅੱਛਾ,
ਹਾਂ, ਅਗਰ ਮੰਨ ਲਓ ਕਿ ਤੁਹਾਡੇ ਚਿਲਡਰਨ ਤੁਹਾਨੂੰ ਕਹਿੰਦੇ ਕਿ ਤੁਹਾਡੇ ਤੁਸੀਂ ਵੀਜ਼ੇ 'ਤੇ ਆਏ ਹੋ ਇੱਥੇ, ਤੁਹਾਡਾ ਵੀਜ਼ਾ ਕੈਂਸਲ ਕਰ ਦਾਂਗੇ, ਤੁਹਾਨੂੰ ਵਾਪਸ ਭੇਜ ਦਾਂਗੇ, ਅਗਰ ਐਲਡਰ ਅਬਿਊਜ਼ ਸੀਨੀਅਰਸ ਦੇ ਨਾਲ ਜਾਂ ਐਲਡਰ ਨਾਲ, ਸਾਡੇ ਪੇਰੈਂਟਸ ਨਾਲ ਹੋ ਰਿਹਾ ਹੈ, ਤੁਹਾਡੇ ਬੱਚੇ ਤੁਹਾਨੂੰ ਇਸ ਕੰਟਰੀ ਤੋਂ ਬਾਹਰ ਨਹੀਂ ਭੇਜ ਸਕਦੇ।
ਅੱਛਾ,
ਇਹ ਵੈਰੀ ਇੰਪੋਰਟੈਂਟ ਹੈ, ਇਸ਼ੂ ਹੈ, ਕਿਉਂਕਿ ਉਹਨਾਂ ਦੇ ਖਿਆਲ ਦੇ ਵਿੱਚ ਉਹਨਾਂ ਨੂੰ ਜਦੋਂ ਡਰ ਦਿੰਦੇ ਹੈ ਕਿ ਇਹ ਵੀ ਤੁਹਾਨੂੰ ਅਸੀਂ ਵਾਪਸ ਭੇਜ ਦਿਆਂਗੇ, ਲੇਕਿਨ ਉਹਨਾਂ ਦੇ ਦਿਲ 'ਚ ਹੋਰ ਵੀ ਜ਼ਿਆਦਾ ਡਰ ਪੈ ਜਾਂਦਾ, ਉਹ ਕਹਿੰਦੇ ਹੁਣ ਤਾਂ ਸਾਡੇ ਪਾਸ ਪਿੱਛੇ ਦਾ ਕੁਛ ਹੈ ਨਹੀਂ ਹੈ, ਪੈਸਾ ਵੀ ਅਸੀਂ ਬੱਚਿਆਂ ਨੂੰ ਦੇ ਦਿੱਤਾ ਹੈਗਾ, ਅਸੀਂ ਕਿੱਥੇ ਜਾਵਾਂਗੇ?
ਤਾਂ ਮਤਲਬ ਠੀਕ ਜਿਸ ਤਰ੍ਹਾਂ ਘਰੇਲੂ ਹਿੰਸਾ ਵਿੱਚ, ਜਿਸ ਤਰ੍ਹਾਂ ਡੋਮੈਸਟਿਕ ਵਾਇਲੈਂਸ ਵਿੱਚ ਹੁੰਦਾ ਹੈ ਕਿ ਔਰਤ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਵੀਜ਼ਾ ਦੇ ਡਰ ਤੋਂ, ਮਾਪਿਆਂ ਵਾਸਤੇ ਵੀ ਇਹੀ
ਐਬਸੋਲੂਟਲੀ ਇਹ ਸੇਵਾ, ਕਿਉਂਕਿ ਇਸ਼ੂ ਇਹ ਹੈਗਾ ਕਿ ਅਗਰ ਮਾਂ ਬਾਪ ਨੂੰ ਪਤਾ ਸਾਡੇ ਪਾਸ ਕੁਛ ਨਹੀਂ ਹੈ, ਸਾਡਾ ਫਰਜ਼ ਹੈ, ਕਮਿਊਨਿਟੀ ਦਾ ਫਰਜ਼ ਹੈ, ਯਾਰਾਂ ਦੋਸਤਾਂ ਦਾ ਫਰਜ਼ ਹੈ ਜਾਂ ਨੇਬਰਸ ਦਾ ਫਰਜ਼, ਉਹਨਾਂ ਨੂੰ ਇਨਕਰੇਜ ਕਰਨ ਕਿ ਬਈ ਤੁਸੀਂ ਇਸ ਦੇ ਬਾਰੇ ਤੁਸੀਂ ਕੋਈ ਸਟੈਪ ਚੱਕੋ
ਜੀ,
ਤੁਸੀਂ ਗੱਲ ਕਰੋ, ਤੁਸੀਂ ਜਿਸ ਨਾਲ ਤੁਸੀਂ ਆਪਣਾ ਦਿਲ ਖੋਲਣਾ ਚਾਹੁੰਦੇ ਉਸ ਨਾਲ ਤੁਸੀਂ ਗੱਲ ਕਰੋ, ਕਿਉਂਕਿ ਉਹੀ ਸਾਡੇ ਮਾਂ ਬਾਪ ਜਿਹਨਾਂ, ਜਿਸ ਤੁਸੀਂ ਪਹਿਲਾਂ ਕਿਹਾ ਹੈਗਾ ਕਿ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਐਲਡਰ ਦੀ ਰਿਸਪੈਕਟ ਕਰਨੀ, ਅਸੀਂ ਬਾਹਰਲੇ ਮੁਲਕ 'ਤੇ ਜਾ ਕੇ ਕਿਉਂ ਭੁੱਲ ਜਾਂਦੇ ਇਸ ਗੱਲ ਨੂੰ? ਪੈਸੇ ਦੀ ਖਾਤਰ? ਉਹੀ ਮਾਂ ਬਾਪ ਹੈ ਜਿਹੜੇ ਸਾਡੇ ਵਾਸਤੇ ਜਾਨ ਦਿੰਦੇ ਹੈਗੇ, ਜਿਨ੍ਹਾਂ ਨੇ ਆਪਣਾ ਪੇਟ ਕੱਟ ਕਰਕੇ ਤੁਹਾਨੂੰ ਪਾਲਿਆ ਹੈਗਾ। ਕਈ ਮੇਰੇ ਵੀਰਾਂ ਨੂੰ ਤਾਂ ਇੱਥੇ ਵੀ ਭੇਜਿਆ ਉਹਨਾਂ ਨੇ, ਆਸਟ੍ਰੇਲੀਆ ਦੇ ਵਿੱਚ ਕਰਜ਼ਾ ਲੈ ਕੇ ਭੇਜਿਆ ਉਹਨਾਂ ਨੇ। ਜੇ ਮਾਂ ਬਾਪ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਪੈਸੇ ਦੀ ਜ਼ਰੂਰਤ ਹੈ, ਉਹਨਾਂ ਨੂੰ ਪੈਸੇ ਵੀ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਜਾਂ ਮਾਰ ਕੇ ਜਾਂ ਆਪਣੇ ਆਪ ਨੂੰ ਉਹਨਾਂ ਨੇ ਇਹਨਾਂ ਗਿਰਵੀ ਰੱਖ ਕੇ ਚੀਜ਼ਾਂ ਨੂੰ ਉਹਨਾਂ ਨੇ ਮਾਂ ਬਾਪ ਬੱਚਿਆਂ ਦੀ ਹੈਲਪ ਕੀਤੀ ਹੈਗੀ ਹੈ। ਇੱਥੇ ਆ ਕੇ ਸਿਚੁਏਸ਼ਨ ਉਹਨਾਂ ਨੂੰ ਦੱਸਦੇ ਨਹੀਂ ਹੈਗੇ ਬੱਚੇ ਕਿ ਆਹ ਸਾਡੀ ਸਿਚੁਏਸ਼ਨ ਹੈਗੀ ਹੈ। ਫਿਰ ਤੁਸੀਂ ਦੇਖੋ, ਅਗਰ ਮਾਂ ਬਾਪ ਇੱਥੇ ਆ ਵੀ ਗਏ, ਉਹਨਾਂ ਨੂੰ ਰਿਸਪੈਕਟ ਦਿਓ ਜੀ, ਕਿਉਂਕਿ ਰਿਸਪੈਕਟ ਇੰਪੋਰਟੈਂਟ ਹੈਗੀ ਹੈ। ਅਗਰ ਤੁਸੀਂ ਨਹੀਂ ਰਿਸਪੈਕਟ ਮਾਂ ਬਾਪ ਨੂੰ ਦੇਣਗੇ, ਤਾਂ ਮਾਂ ਬਾਪ ਤੁਹਾਡੇ ਤੁਹਾਨੂੰ ਬਚਪਨ ਤੋਂ ਵੀ ਪਾਲਿਆ, ਤੁਹਾਡੇ ਇੱਥੇ ਗ੍ਰੈਂਡ ਚਿਲਡਰਨ ਨੂੰ ਆਪਣੇ ਬੱਚਿਆਂ ਨੂੰ ਵੀ ਪਾਲਦੇ ਆ, ਤੁਹਾਡੇ ਖਾਣਾ ਵੀ ਬਣਾਉਂਦੇ ਆ, ਤੁਹਾਡੇ ਘਰਾਂ ਦੀ ਸਫਾਈਆਂ ਵੀ ਕਰਦੇ ਆ। ਲੇਕਿਨ ਅਗਰ ਉਹਨਾਂ ਨੂੰ ਜ਼ਰੂਰਤ ਹੈ, ਅਗਰ ਉਹ ਬਿਮਾਰ ਹੋ ਜਾਂਦੇ ਬੱਚੇ, ਫਿਰ ਤੁਸੀਂ ਕਹਿ ਦਿੰਦੇ ਹੈਗੇ ਆ ਕਿ ਹਾਂ ਵੀ ਇਹ ਮਾਂ ਤਾਂ ਮੇਰੀ ਨਖਰੇ ਕਰਦੀ ਹੈ, ਇਹ ਵੈਸੇ ਕਰਦੀ ਹੈ। ਲੇਕਿਨ ਬਾਅਦ ਦੇ ਵਿੱਚ ਜਾਗਰਤੀ ਆਉਂਦੀ ਹੈ ਕਿ ਮੇਰੀ ਮਾਂ ਤਾਂ ਵਾਕਿਆ ਮੇਰੇ ਮਾਂ ਬਾਪ ਬਿਮਾਰ ਹੈਗੇ ਜੀ, ਉਹਨਾਂ ਨੂੰ ਫਿਰ ਡਾਕਟਰ ਦੇ ਲੈ ਕੇ ਜਾਂਦੇ, ਡਾਕਟਰ ਕਹਿੰਦੇ ਵੀ ਤੁਸੀਂ ਆਪਣੇ ਮਾਂ ਬਾਪ ਨਾਲ ਕਿਉਂ ਕਰਦੇ ਆ? ਫਿਰ ਕਈ ਜਿਹੜੇ ਹੈ ਬੱਚੇ, ਉਹ ਆਪਣੇ ਡਾਕਟਰ ਨਾਲ ਕਹਿੰਦੇ ਵੀ ਮੇਰੀ ਇਹ ਸਿਚੁਏਸ਼ਨ ਆ, ਮੇਰੀ ਵਾਈਫ ਜਿਹੜੀ ਉਹ ਸੈਪਰੇਟ ਰਹਿਣਾ ਚਾਹੁੰਦੀ, ਗ੍ਰੈਂਡ ਪੇਰੈਂਟਸ ਨਾਲ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਉਹ ਕਹਿੰਦੇ ਫਿਰ ਪੇਰੈਂਟਸ ਨੂੰ ਕਿੱਥੇ ਤੁਸੀਂ ਛੱਡੋਗੇ? ਉਹਨਾਂ ਕੋਲ ਇੱਕ ਆਨਸਰ ਨਹੀਂ ਹੁੰਦਾ ਕਿ ਅਸੀਂ ਮਾਂ ਬਾਪ ਦੇ ਵਾਸਤੇ ਕੀ ਕਰੀਏ।
ਤੁਹਾਡੀ ਗੱਲਾਂ ਸੁਣ ਕੇ ਥੋੜ੍ਹਾ ਥੋੜ੍ਹਾ ਰੋਸ ਮਹਿਸੂਸ ਹੋ ਰਿਹਾ ਹੈ, ਵਾਕਈ ਹੀ ਕਿ ਸਾਡੇ ਭਾਈਚਾਰੇ ਵਿੱਚ ਇਹ ਸਭ ਕੁਝ ਵਾਪਰ ਰਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਹਾਂ, ਇਸ ਕਿਸਮ ਦੇ ਕਈ ਮਿਸਾਲਾਂ ਤੁਸੀਂ ਵੇਖੀਆਂ ਹਨ, ਅਤੇ ਅਗਰ ਅਸੀਂ ਆਮ ਤੌਰ ਦੀ ਗੱਲ ਕਰੀਏ, ਅਗਰ ਜ਼ਿਆਦਾਤਰ ਐਲਡਰ ਅਬਿਊਜ਼ ਦੇ ਕੇਸ ਹੁੰਦੇ ਹਨ ਮਿਸਾਲ ਇੱਕ ਅੱਧ ਤੁਸੀਂ ਹੁਣੇ ਦਿੱਤੀ ਹੈ, ਮੈਂ ਹਿੰਸਾ ਤਾਂ ਨਹੀਂ ਮੰਨ ਸਕਦੀ ਕਿ ਕੋਈ ਬੱਚੇ ਆਪਣੇ ਮਾਂ ਪਿਓ ਨੂੰ ਮਾਰਨਗੇ ਕੁੱਟਣਗੇ ਤਾਂ ਨਹੀਂ, ਪਰ ਕਿਸ ਕਿਸਮ ਦੀ ਐਲਡਰ ਅਬਿਊਜ਼ ਹੋਰ ਹੋ ਸਕਦੀ ਹੈ?
ਸਰਕਮਸਟਾਂਸ ਜਿਹੜੇ ਹਨ ਜੀ, ਫਾਈਨੈਂਸ਼ੀਅਲ, ਪੈਸੇ ਦਾ ਤਾਂ ਹੈ ਗੱਲ, ਫਿਰ ਤੁਸੀਂ ਉਹਨਾਂ ਨੂੰ ਕੰਟਰੋਲ ਕਰਨਾ, ਕਿਸੇ ਨਾਲ ਉਹਨਾਂ ਨੂੰ ਗੱਲਬਾਤ ਨਹੀਂ ਕਰਨ ਦੇਣੀ, ਉਹਨਾਂ ਨੂੰ ਬਾਹਰ ਜਾਣ ਤੋਂ ਰੋਕਣਾ, ਹਾਂਜੀ ਫੋਨ ਨਹੀਂ ਕਿਸੇ ਨੂੰ ਕਰ ਸਕਦੇ, ਕਿਸੇ ਨਾਲ ਆਪਣੇ ਦੋਸਤ ਨਹੀਂ ਬਣਾ ਸਕਦੇ, ਘਰਾਂ ਦੇ ਵਿੱਚ ਉਹ ਕੰਮ ਕਰਦੇ ਜੇ ਘਰ ਦੇ ਵਿੱਚ, ਯਾਨੀ ਕਿ ਕਿਸੇ ਵੇਲੇ ਨਹੀਂ ਕੰਮ ਉਹਨਾਂ ਕੋਲ ਹੁੰਦਾ ਹੈ, ਹਾਂਜੀ ਡਰਦੇ ਆ ਬੱਚਿਆਂ ਤੋਂ, ਉਹਨਾਂ ਦੇ ਗਮ ਬੈਠ ਜਾਂਦਾ ਹੈ, ਫਿਰ ਤੁਸੀਂ ਦੇਖੋ ਫਿਰ ਉਹਨਾਂ ਨੂੰ ਦਿਮਾਗੀ ਪ੍ਰੋਬਲਮ ਹੋ ਜਾਂਦੇ ਹੈਗੇ, ਫਿਰ ਡਾਕਟਰ ਕੋਲ ਲਿਜਾਂਦੇ ਨੇ, ਡਾਕਟਰ ਕੋਲ ਲੈ ਕੇ ਜਾਣਗੇ ਡਾਕਟਰ ਨੂੰ ਪਤਾ ਚੱਲੇਗਾ ਕਿ ਮਾਂ ਬਾਪ ਨੂੰ ਕਿਸ ਤਰੀਕੇ ਨਾਲ ਰੱਖਿਆ ਜਾਂਦਾ, ਤਾਂ ਬੱਚੇ ਡਰਦੇ ਹੈ, ਸੋ ਯੂ ਨੋ ਉਹ ਅੰਦਰੋਂ ਅੰਦਰ ਹੀ ਘੁੱਟ ਘੁੱਟ ਕੇ ਤੁਹਾਡੇ ਮਾਂ ਬਾਪ ਜਿਹੜੇ ਸਾਡੇ ਮਾਂ ਬਾਪ ਯਾਨੀ ਕਿ ਨਾ ਉਹ ਵਿਚਾਰੇ ਦਮ ਘੁੱਟ ਜਾਂਦੇ।
ਸੋ ਜ਼ਿਆਦਾਤਰ ਇੱਕ ਮਾਨਸਿਕ ਤੌਰ ਤੇ ਉਹਨਾਂ ਤੇ ਦਬਾਅ ਪੈਂਦਾ ਹੈ, ਤੇ ਫਿਜ਼ੀਕਲੀ ਵੀ ਤੁਸੀਂ ਕਹਿੰਦੇ ਕੰਮਕਾਜ ਬਹੁਤ ਜ਼ਿਆਦਾ ਕਰਨਾ
ਪੈਂਦਾ। ਅਗਰ ਤੁਸੀਂ ਵਰਬਲ ਅਬਿਊਜ਼ ਵੀ ਜਿਸ ਤਰ੍ਹਾਂ ਮੈਂ ਕਹਿੰਦੇ ਹਾਂ ਕਿ ਤੁਸੀਂ ਗਾਲੀ ਗਲੋਚ ਵੀ ਹੋਣਾ, ਬੱਚਾ ਰੀਅਲਾਈਜ਼ ਨਹੀਂ ਕਰਦਾ ਉਸ ਟਾਈਮ ਤੇ ਕਿ ਹਾਂ ਵੀ ਮੈਂ ਆਪਣੇ ਮੇਰਾ ਮਾਂ ਬਾਪ ਹੈ, ਮੈਂ ਕਿਉਂ ਇਸ ਤਰੀਕੇ ਦੇ ਨਾਲ, ਜਿਸ ਮਾਂ ਬਾਪ ਨੇ ਤੁਹਾਨੂੰ ਸਾਰੀ ਮੈਨੂੰ ਪਾਲਿਆ ਉਹ ਜੋ ਤੁਹਾਡੇ ਵਾਸਤੇ ਉਹ ਕਰ ਸਕਦਾ ਉਹ ਕਰੇਗਾ ਨਾ।
ਇੱਕ ਤਾਂ ਮੁਸ਼ਕਿਲ ਹੈ ਜੀ ਭਾਸ਼ਾ, ਕਈ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਅਤੇ ਆਪਣੇ ਗੁਆਂਢੀਆਂ ਨਾਲ ਗੱਲਬਾਤ ਨਹੀਂ ਕਰ ਸਕਦੇ, ਹੈ ਨਾ, ਅਤੇ ਵੈਸੇ ਵੀ ਇਕੱਲਾਪਨ ਮਹਿਸੂਸ ਹੁੰਦਾ ਕਿਉਂਕਿ ਆਪਣੇ ਜਿਸ ਤਰ੍ਹਾਂ ਇੰਡੀਆ 'ਚ ਸ਼ਰੀਕਾ ਹੈ ਇੱਥੇ ਨਹੀਂ ਹੈ, ਤਾਂ ਉਹਦੇ ਵਾਸਤੇ ਫਿਰ ਤੁਸੀਂ ਕੀ ਕੁਝ ਸਲਾਹ ਦਿਓਗੇ?
ਦੇਖੋ ਇਹ ਜੇ ਲੈਂਗੁਏਜ ਪ੍ਰੋਬਲਮ ਸੋਲਵਡ ਹੈ, ਕਿਉਂਕਿ ਲੈਂਗੁਏਜ ਦੇ ਵਾਸਤੇ ਤੁਹਾਡੇ ਇੰਟਰਪ੍ਰੇਟਰਸ ਹੈ ਕਿ ਤੁਸੀਂ ਉਹ ਤੁਹਾਡੇ ਨਾਲ ਹਾਰਟ ਟੂ ਹਾਰਟ ਗੱਲ ਕਰ ਸਕਦੇ, ਫਿਰ ਉਹਨਾਂ ਦੀ ਪ੍ਰਾਈਵੇਟ ਪੋਲਿਸੀਜ਼ ਵੀ ਹੈ ਕਿਉਂਕਿ ਦੂਸਰੇ ਨੂੰ ਗੱਲ ਨਹੀਂ ਦੱਸਣਗੇ, ਉਸਦੀ ਸਲੂਸ਼ਨ ਲੱਭਣ ਦੀ ਕੋਸ਼ਿਸ਼ ਕਰਨਗੇ, ਅਗਰ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਈ ਤਾਂ ਤੁਹਾਡੇ ਬੱਚਿਆਂ ਨਾਲ ਵੀ ਗੱਲ ਕਰਨਗੇ ਅਗਰ ਤੁਸੀਂ ਚਾਹੋ ਤਾਂ। ਅਤੇ ਜੇ ਤੁਸੀਂ ਦੇਖੋ ਤੁਸੀਂ ਖੁਦ ਚਾਹੋ ਨਾ ਸੀ ਇਕੱਲੇ ਰਹਿਣਾ ਚਾਹੁੰਦੇ, ਮਾਂ ਬਾਪ ਕਹਿਣਾ ਸੀ ਰਹਿਣਾ ਚਾਹੁੰਦੇ ਇਕੱਲੇ,
ਠੀਕ ਹੈ,
ਉਸਦੇ ਬਾਰੇ ਵੀ ਸਲੂਸ਼ਨ ਉਹਨਾਂ ਨੂੰ ਮਿਲ ਸਕਦੀ ਹੈ।
ਅੱਛਾ,
ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ, ਜਿਸ ਵੇਲੇ ਕਿ ਇੱਥੇ ਮਾਂ ਬਾਪ ਨੂੰ ਬੁਲਾਈਦਾ ਨਾ, ਤੁਹਾਨੂੰ ਪਤਾ ਕਿ ਅਸ਼ੋਰਿਟੀ ਰੱਖ ਹੁੰਦੀ ਹੈ, ਹਾਂਜੀ 100,000 ਜੋ ਵੀ 80,000 ਜੋ ਵੀ ਹੈ, ਸਾਡੇ ਜਿਹੜੇ ਮਾਂ ਬਾਪ ਹੈ ਨਾ ਦੁੱਖ ਸਹਿ ਲੈਂਦੇ ਹੈ, ਕਿਉਂਕਿ ਇਹ ਰਿਐਲਿਟੀ ਤੁਹਾਨੂੰ ਦੱਸ ਰਿਹਾ ਹੈਗਾ, ਕਿਉਂਕਿ ਕੇਸਿਸ ਮੈਂ ਇੱਕ ਤੋਂ ਨਾ ਮੈਂ ਇਹ ਨਾ ਰਿਜ਼ੋਲਵ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹ ਦੁੱਖ ਸਹਿ ਲੈਣਗੇ, ਸੈਂਟਰ ਲਿੰਗ ਦੇ ਕੋਈ ਇਹ ਨਹੀਂ ਜਾਣਗੇ ਵੀ ਲੁੱਕ ਇਹ ਜਿਹੜੇ, ਕਿਉਂਕਿ ਮੈਨੂੰ ਪੈਸੇ ਦੀ ਕਮੀ ਹੈ, ਮੇਰੇ ਬੱਚਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈਗਾ, ਮੈਨੂੰ ਪੈਸੇ ਚਾਹੀਦੇ ਹੈਗੇ, ਕਿ ਇੱਕ ਦੋ ਬੰਦੇ 'ਤੇ ਜਾ ਕੇ ਜਿੱਦਾਂ ਗੁਰਦੁਆਰੇ ਆ ਕੇ ਉਹਨਾਂ ਨੇ ਲੰਗਰ ਖਾ ਲਿਆ, ਜਾਂ ਕਿਤੇ ਹੋਰ ਸੇਵਾ ਕਰ ਲਈ ਲੰਗਰ ਖਾ ਲਿਆ, ਹਾਂਜੀ ਜੇ ਬਿਮਾਰ ਉਹਨਾਂ ਦਾ ਪਾਰਟਨਰ ਹੋ ਗਿਆ ਨਾ, ਉਸਨੂੰ ਗਵਰਨਮੈਂਟ ਕੋਲ ਥੋੜ੍ਹੀ ਬਹੁਤੀ ਹੈਲਪ ਮਿਲੀ, ਉਸ ਦੇ ਨਾਲ ਉਹਨਾਂ ਨੇ ਰੈਂਟ ਦੇ ਕੇ ਆਪਣਾ ਇਕੱਲੇ ਰਹਿ ਰਿਹਾ।
ਸੋ ਤੁਸੀਂ ਹੁਣ ਦੱਸਿਆ ਕਿ ਤੁਸੀਂ ਕੁਛ ਵਰਕਸ਼ਾਪ ਰਨ ਕੀਤੀ ਸੀ ਬਜ਼ੁਰਗਾਂ ਵਾਸਤੇ, ਅਤੇ ਉਹਨਾਂ ਨੂੰ ਦੱਸਿਆ ਸ਼ੈਰਿਫ ਨੇ ਅੱਗੇ ਆ ਕੇ ਗੱਲ ਕੀਤੀ, ਪੁਲਿਸ ਵਾਲਿਆਂ ਨੇ ਆ ਕੇ ਗੱਲ ਕੀਤੀ, ਸੋ ਕੀ ਸੇਵਾ ਮਿਲ ਸਕਦੀ ਹੈ ਅਗਰ ਉਹ ਵੱਖਰੇ ਹੋਣਾ ਚਾਹੁੰਦੇ ਨੇ, ਤਾਂ ਕੀ ਕੀਤਾ ਜਾ ਸਕਦਾ ਉਹਨਾਂ ਵਾਸਤੇ
ਜੋ ਉਹਨਾਂ ਨੇ ਵੱਖਰੇ ਹੋਣਾ ਚਾਹੁੰਦੇ ਨਾ? ਕਿਉਂਕਿ ਦੇਖੋ ਜਿਹੜੀ ECLC ਤੁਹਾਨੂੰ ਹਾਊਸਿੰਗ ਫੋਰ ਦੀ ਏਜ ਡਿਟੈਕਸ਼ਨ ਗਰੁੱਪ ਨਾਲ ਲਿੰਕ ਕਰਕੇ ਹੋਮ ਐਟ ਲਾਸਟ ਪ੍ਰੋਗਰਾਮ ਵੀ ਹੈ, ਜਿਹੜੇ ਕਿ ਘਰੋਂ ਬੇਕਾਰ ਬਜ਼ੁਰਗ ਹਨ, ਅਗਰ ਉਹਨਾਂ ਦੇ ਕੋਲ ਯਾਨੀ ਕਿ ਮੰਨ ਲਓ ਕਿ 20,000 ਜਾਂ 25,000 30,000 ਤੋਂ ਜ਼ਿਆਦਾ ਪੈਸਾ ਨਹੀਂ ਹੈ, ਤਾਂ ਉਹਨਾਂ ਨੂੰ ਯਾਨੀ ਕਿ ਘਰ ਵੀ ਉਹਨਾਂ ਦੇ 10% ਰੈਂਟ ਦੇ ਨਾਲ ਤੁਹਾਨੂੰ ਉਹਨਾਂ ਨੂੰ ਘਰ ਮਿਲ ਸਕਦੇ।
ਅੱਛਾ ਜੀ,
ਹਾਂਜੀ ਉਹਨਾਂ ਨੂੰ ਘਰ ਮਿਲ ਸਕਦੇ। ਫਿਰ ਅਗਰ ਉਹ ਚਾਹੁਣ ਕਿ ਹਾਂ ਵੀ ਸਾਡੇ ਬੱਚੇ ਸਾਡੇ ਅਸੀਂ ਸਾਡੇ ਕੋਲ ਘਰ ਜਗ੍ਹਾ ਨਹੀਂ, ਅਸੀਂ ਸੈਪਰੇਟ ਰਹਿਣਾ ਚਾਹੁੰਦੇ ਹਾਂ, ਤਾਂ ਆਪਣੇ ਬੱਚਿਆਂ ਦੇ ਜਿਹੜੇ ਲੈਂਡ ਹੈ ਅਗਰ ਉੱਥੇ ਕੈਬਿਨ ਵੀ ਰੱਖ ਸਕਦੇ ਹੋ, ਆ ਕੇ ਤੁਹਾਨੂੰ ਪ੍ਰੋਪਰ ਬਿਲਡ ਕਰ ਸਕਦੇ ਤੁਹਾਡੇ ਵਾਸਤੇ ਕੈਬਿਨ, ਕੈਬਿਨ ਬਿਲਡ ਕਰਨਾ, ਤੁਸੀਂ ਉੱਥੇ ਰਹੋ, ਜਿਸ ਵੇਲੇ ਤੁਸੀਂ ਚਲੇ ਜਾਓ ਦੁਨੀਆ ਤੋਂ ਉਹ ਫਿਰ ਚੱਕ ਕੇ ਕੈਬਿਨ ਲੈ ਕੇ ਜਾ ਸਕਦੇ ਹੈਗੇ ਜੀ। ਬਾਕੀ ਹਰ ਇੱਕ ਤੁਹਾਨੂੰ ਸਹੂਲਤ ਦੇਣਗੇ, 10% ਸਿਰਫ ਤੁਹਾਨੂੰ ਰੈਂਟ ਦੇਣਾ ਪਏਗਾ, ਕਿਉਂਕਿ ਤੁਹਾਨੂੰ ਅਗਰ ਤੁਸੀਂ ਇੱਥੇ ਪੈਨਸ਼ਨਰ ਹੈਗੇ ਆ 10% ਉੱਤੇ ਕੋਈ ਉਸਦੀ ਕੋਈ ਇਤਨੀ ਅਹਿਮੀਅਤ ਨਹੀਂ ਰੱਖਦੀ ਹੈਗੀ, ਅਗਰ ਫਾਈਨੈਂਸ਼ਲੀ ਤੁਹਾਨੂੰ ਨਹੀਂ ਵੀ ਤੁਹਾਡੇ ਕੋਲ ਪੈਸਾ ਨਾ, ਤਾਂ ECLC ਦੇ ਥਰੂ ਤੁਸੀਂ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਵੀ ਤੁਹਾਨੂੰ ਮਿਲ ਸਕਦੀ, ਕਿਉਂਕਿ ਫਰੀ ਆਫ ਚਾਰਜ ਤੁਹਾਨੂੰ ਸਾਰੀ ਸਰਵਿਸਿਸ ਮਿਲ ਸਕਦੀ ਹੈ, ਕਿਉਂਕਿ ਤੁਹਾਡੀ ਹਰ ਇੱਕ ਇਨਸਾਨ ਦੇ ਨਾ ਆਪਣੀ ਆਪਣੀ ਸਿਚੁਏਸ਼ਨ 'ਤੇ ਹੈ ਕਿ ਤੁਹਾਡੇ ਕੇਸਿਸ ਕੀ ਹੈ, ਉਹ ਕੇਸਿਸ ਅਸੈਸ ਕਰਕੇ ਉਸ ਤਰ੍ਹਾਂ, ਕਿਉਂਕਿ ਜੇ ਅਗਰ ਤੁਹਾਡੇ ਬੱਚੇ ਹੈ ਵੈਲ ਆਫ ਹੈ, ਕਿਉਂਕਿ ਪਹਿਲੇ ਤਾਂ ਉਹਨਾਂ ਨਾਲ ਡੀਲ ਕਰਨਗੇ ਭਾਈ ਤੁਹਾਡੇ ਮਾਂ ਬਾਪ ਹੈ ਤੁਸੀਂ ਰੱਖਣਾ ਚਾਹੁੰਦੇ, ਠੀਕ ਹੈ ਕਿ ਤੁਸੀਂ ਇਹਨਾਂ ਦੀ ਹੈਲਪ ਫਾਈਨੈਂਸ਼ੀਅਲ ਕਰੋ, ਜੇ ਨਹੀਂ ਹੈਲਪ ਕਰਨਗੇ ਫਿਰ ਲਾਅ ਜੋ ਹੈ ਉਹਨਾਂ ਨਾਲ ਬੱਚਿਆਂ ਨਾਲ ਡੀਲ ਕਰੇਗਾ, ਤਾਂ ਲਾਅ ਪੇਰੈਂਟਸ ਦੀ ਲੁੱਕ ਆਫਟਰ ਕਰੇਗਾ ਜਿਸ ਤਰੀਕੇ ਨਾਲ। ਠੀਕ ਹੈ
ਇੰਦਰਜੀਤ ਜੀ, ਸਾਡਾ ਪ੍ਰੋਗਰਾਮ ਰਾਸ਼ਟਰੀ ਪੱਧਰ 'ਤੇ ਸੁਣਿਆ ਜਾਂਦਾ ਹੈ, ਸੋ ਨਾ ਸਿਰਫ ਵਿਕਟੋਰੀਆ ਵਿੱਚ, ਸੋ ਇਸ ਕਿਸਮ ਦੀ ਸੇਵਾਵਾਂ ਹਰ ਸੂਬੇ ਵਿੱਚ ਹੋਣਗੀਆਂ ਨਾ?
ਹਰ ਸੂਬੇ, ਹਰ ਸਿਟੀ ਦੇ ਵਿੱਚ ਹੋਣਗੀਆਂ ਜੀ, ਹਾਂ, ਕਿਉਂਕਿ ਇਹ ਜੋ ਹੈ ਜਿਸ ਤਰ੍ਹਾਂ ਹੁਣ ਮੈਲਬਰਨ ਦੇ ਵਿੱਚ ਹੈ, ECLC ਆਪਣੇ ਈਸਟਰਨ ਵੀ ਹੈ, ਵੈਸਟਰਨ ਵੀ ਹੈ, ਹਰ ਇੱਕ ਤਰ੍ਹਾਂ, ਕਿਉਂਕਿ ਗਵਰਨਮੈਂਟ ਜਿਹੜੀ ਹੈ ਇੱਕ ਕਿਸਮ ਦੀ ਨਾ ਉਹ ਬੜੀ ਸਟਰੋਂਗ ਆਵਾਜ਼ ਉਠਾ ਰਹੀ ਹੈ ਕਿ ਹਾਂ ਵੀ ਲੋਕ ਕਮਿਊਨਿਟੀ ਜੋ ਹੈ ਹਰ, ਅਗਰ ਉਹਨੂੰ ਪਤਾ ਕਿ ਸਰਟਨ ਕਮਿਊਨਿਟੀ ਵਿੱਚ ਹੁੰਦਾ ਹੈ ਇਹ ਦਰਦਨਾਕ ਘਟਨਾ, ਉਹਨਾਂ ਨੂੰ ਪਤਾ ਹਰ ਇੱਕ ਕਮਿਊਨਿਟੀ ਵਿੱਚ ਹੁੰਦੀ ਹੈ, ਹਾਂਜੀ, ਕਿਉਂਕਿ ਆਪਣੇ ਜਿਹੜੇ ਲੀਡਰਸ ਹੈ ਉਹ ਵੀ ਕਹਿ ਰਹੇ ਕਿ ਡੋਮੈਸਟਿਕ ਵਾਇਲੈਂਸ ਹੈ, ਐਲਡਰ ਅਬਿਊਜ਼ ਹੈ, ਸੋ ਗਵਰਨਮੈਂਟ ਸੁਣ ਰਹੀ ਹੈ ਇਹਨਾਂ ਗੱਲਾਂ ਨੂੰ। ਅਗਰ ਗਵਰਨਮੈਂਟ ਨਹੀਂ ਸੁਣੇ ਅਸੀਂ ਫਿਰ ਕਹਾਂਗੇ ਲੋਕ ਸਾਨੂੰ ਕੁਝ ਸੁਣ ਨਹੀਂ ਰਿਹਾ, ਗਵਰਨਮੈਂਟ ਸੁਣ ਰਹੀ ਹੈ, ਸੋ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਸ ਚੀਜ਼ ਦਾ ਫਾਇਦਾ ਉਠਾਈਏ, ਕਿਉਂਕਿ ਅਗਰ ਸਾਡੀ ਕਮਿਊਨਿਟੀ ਦੇ ਵਿੱਚ ਕੁਝ ਵੀ ਹੁੰਦਾ ਹੈ ਨਾ, ਅਗਰ ਤੁਸੀਂ ਯਾਰ ਦੋਸਤ ਵੀ ਹੋ ਤੁਹਾਨੂੰ ਥੋੜ੍ਹੇ ਜਿਹੇ ਤੁਹਾਨੂੰ ਹੈ ਸ਼ੱਕ ਵੀ ਇਸ ਘਰ ਦੇ ਵਿੱਚ ਕੁਝ ਗੱਲ ਹੁੰਦੀ ਹੈ, ਅਗਰ ਤੁਸੀਂ ਦਿਲੋਂ ਹੈਲਪ ਕਰਨਾ ਚਾਹੁੰਦੇ ਆ ਤੁਸੀਂ ਹੈਲਪ ਕਰ ਸਕਦੇ ਆ, ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਯਾਨੀ ਕਿ ਜਿਹੜੀ ਇਹ ਦੁੱਖਦਾਇਕ ਘਟਨਾ ਜੋ ਇਨਸਾਨ ਚੱਲ ਰਿਹਾ ਹੈ ਉਸ ਇਨਸਾਨ ਦੀ ਤੁਸੀਂ ਮਦਦ ਕਰੋ, ਕਿ ਸਾਡਾ ਧਰਮ ਵੀ ਤਾਂ ਇਹੀ ਕਹਿੰਦਾ ਨਾ ਤੁਸੀਂ ਇੱਕ ਦੂਜੇ ਦੀ ਹੈਲਪ ਕਰੋ, ਮਦਦ ਕਰੋ ਨਾ, ਲੇਕਿਨ ਉਹ ਉਹਨਾਂ ਦਾ ਫਰਜ਼ ਬਣਦਾ। ਲੇਕਿਨ ਸਾਡੀ ਜਿਹੜੀ ਕਮਿਊਨਿਟੀ ਹੈ ਅਸੀਂ ਸਾਨੂੰ ਅੰਗਰੇਜ਼ ਵੀ ਦੇ, ਅਗਰ ਤੁਸੀਂ ਨੇਬਰ 'ਚ ਕੁਛ ਹੋ ਰਿਹਾ ਨਾ ਉਹ ਵੀ ਤੁਹਾਡੀ ਯਾਨੀ ਕਿ ਜਾ ਕੇ ਕਹੇਗਾ ਇਹ ਭਾਈ ਤੁਸੀਂ ਇਹ ਕੰਮ ਨਾ ਕਰੋ ਨਹੀਂ ਅਸੀਂ ਪੁਲਿਸ ਬੁਲਾ ਲਾਂਗੇ, ਠੀਕ ਹੈ, ਕਿਉਂਕਿ ਸਾਨੂੰ ਇਨਵੋਲਵ ਹੋਣਾ ਪਏਗਾ ਇਹਨਾਂ ਕੰਮਾਂ ਦੇ ਵਿੱਚ। ਇਹ ਨਹੀਂ ਕਿ ਸਿਰਫ ਤੁਹਾਡੇ ਦੂਸਰੇ ਦਾ ਇਹ ਪ੍ਰੋਬਲਮ ਹੈ, ਇਹ ਕਮਿਊਨਿਟੀ ਦਾ ਪ੍ਰੋਬਲਮ ਹੈ, ਕਿਸੇ ਕਮਿਊਨਿਟੀ ਦੇ ਨਾਲ ਕੋਈ ਵਿਤਕਰਾ ਨਹੀਂ ਹੈ, ਇੰਡੀਅਨ ਕਮਿਊਨਿਟੀ ਹੈ, ਸੂਡਨੀਜ਼ ਕਮਿਊਨਿਟੀ ਹੈ, ਵੀਟਨਾਮੀਜ਼ ਕਮਿਊਨਿਟੀ ਹੈ, ਕੋਈ ਵੀ ਕਮਿਊਨਿਟੀ ਹੈ, ਸਿਰਫ ਇਹ ਹੈ ਕਿ ਦਿਲ ਬੜਾ ਕਰਕੇ ਤੁਹਾਨੂੰ ਅੱਗੇ ਆਉਣਾ ਪਏਗਾ।
ਇੰਦਰਜੀਤ ਜੀ, ਅੱਜ ਅਸੀਂ ਇੱਕ ਇਹੋ ਜਿਹੇ ਵਿਸ਼ੇ 'ਤੇ ਗੱਲਬਾਤ ਕੀਤੀ ਹੈ ਜਿਸ ਬਾਰੇ ਅਸੀਂ ਅਕਸਰ ਨਹੀਂ ਗੁਫਤਗੂ ਕਰਦੇ, ਕਿਉਂਕਿ ਲੱਗਦਾ ਕਿ ਸ਼ਾਇਦ ਸਾਡੇ ਸਮਾਜ 'ਚ ਇਹ ਸਭ ਨਹੀਂ ਕੁਝ ਹੁੰਦਾ ਹੋਵੇਗਾ, ਪਰ ਤੁਸੀਂ ਇੱਕ ਹੋਰ ਹੀ ਸੂਰਤ ਸ਼ਾਇਦ ਵੇਖੀ ਹੈ, ਇਸ ਕਰਕੇ ਉਹੀ ਸੂਰਤ ਤੁਸੀਂ ਅੱਜ ਪੇਸ਼ ਕੀਤੀ ਹੈ। ਸੋ ਜਾਂਦੇ ਜਾਂਦੇ ਮੈਂ ਇਹੀ ਕਹਾਂਗੀ ਕਿ ਸੁਨੇਹਾ ਦੇਣਾ ਚਾਹੋਗੇ, ਇੱਕ ਤਾਂ ਜਿਹੜੇ ਇੱਥੇ ਲੋਕ ਰਹਿ ਰਹੇ ਹਨ, ਜਿਹੜੇ ਆਪਣੇ ਮਾਪਿਆਂ ਨੂੰ ਸੱਦਦੇ ਹਨ, ਉਹਨਾਂ ਨੂੰ ਕਿੰਨਾ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ, ਅਤੇ ਮਾਪਿਆਂ ਵਾਸਤੇ ਵੀ ਕੀ ਸੁਨੇਹਾ ਹੈ ਜਿਹੜੇ ਇੰਨੀ ਦੂਰੋਂ ਇੱਥੇ ਆਉਂਦੇ ਹਨ, ਉਹਨਾਂ ਨੂੰ ਵੀ ਕੁਝ ਹੱਦ ਤੱਕ ਐਡਜਸਟ ਕਰਨਾ ਪਏਗਾ ਨਵੇਂ ਮੁਲਕ 'ਚ, ਅਤੇ ਕੀ ਸਲਾਹ ਸਭ ਤੋਂ ਬਿਹਤਰ ਤੁਸੀਂ ਦਿਓਗੇ?
ਕਿਉਂਕਿ ਮਾਪਿਆਂ ਨੂੰ ਸਭ ਤੋਂ ਪਹਿਲਾਂ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੇ ਉਹਨਾਂ ਦੇ ਕੋਲ ਜੋ ਐਸੈਟਸ ਹਨ ਉਹਨਾਂ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨਾ, ਠੀਕ ਹੈ, ਜੇ ਉਹਨਾਂ ਨੇ ਆਪਣੇ ਬੱਚਿਆਂ ਦੀ ਹੈਲਪ ਕਰਨੀ ਵੀ ਹੈ ਕਿਸ ਤਰੀਕੇ ਨਾਲ ਹੈਲਪ ਕਰਨੀ ਹੈ, ਕਿਉਂਕਿ ਉਹਨਾਂ ਨੂੰ ਆਪਣਾ ਬੁਢਾਪਾ ਵੀ ਸੋਚਣਾ ਪਏਗਾ, ਆਪਣਾ ਸੀਨੀਅਰਿਟੀ ਵੀ ਸੋਚਣੀ ਪਏਗੀ ਕਿ ਹਾਂ ਵੀ ਸਾਨੂੰ ਵੀ ਇਹ ਹੈਲਪ ਚਾਹੀਦੀ ਹੈਗੀ ਹੈ। ਫਿਰ ਦੇਖੋ ਅਗਰ ਮਾਂ ਬਾਪ ਬੱਚਿਆਂ ਦੀ ਹੈਲਪ ਕਰ, ਹਰ ਇੱਕ ਮਾਂ ਬਾਪ ਹੈਲਪ ਕਰਦਾ, ਅਗਰ ਤੁਸੀਂ ਹੈਲਪ ਕਰਦੇ ਹੋ, ਤੁਸੀਂ ਅਗਰ ਉਹਨਾਂ ਨੂੰ ਕੋਈ ਗਾਰੰਟੀ ਹੋ ਜਾਂਦੇ ਹੋ, ਸਾਈਨ ਕਰਦੇ ਹੋ ਕਿਸੇ ਚੀਜ਼ ਦੇ, ਉਹ ਪਹਿਲਾਂ ਸੋਚੋ ਕਿ ਮੈਂ ਕਿਸ ਚੀਜ਼ ਵਾਸਤੇ ਗਾਰੰਟੀ ਦੇ ਰਿਹਾ ਹੈਗਾ ਆਪਣੇ ਬੱਚਿਆਂ ਨੂੰ, ਕਿਉਂਕਿ ਕੇਸ ਇਸ ਤਰ੍ਹਾਂ ਹੋਇਆ ਕਿਉਂਕਿ ਬੱਚੇ ਉਹਨਾਂ ਨੂੰ ਕਹਿੰਦੇ ਸਾਈਨ ਕਰਕੇ ਅਤੇ ਉਹਨਾਂ ਦੇ ਕ੍ਰੈਡਿਟ ਕਾਰਡ ਯੂਜ਼ ਕਰਦੇ ਆ ਰਹੇ ਆ ਬੱਚੇ, ਜਿਸ ਵੇਲੇ ਪੈਸੇ ਖਤਮ ਹੋ ਜਾਂਦੇ ਤਾਂ ਬੈਂਕ ਨੋਟਿਸ ਭੇਜਦਾ, ਅਤੇ ਮਾਂ ਬਾਪ ਕਹਿੰਦੇ ਵੀ ਮੈਂ ਤਾਂ ਕੁਛ ਖਰੀਦਿਆ ਨਹੀਂ, ਮੈਂ ਤਾਂ ਕੁਛ ਕੀਤਾ ਹੀ ਨਹੀਂ, ਉਹ ਕਹਿੰਦੇ ਵੀ ਪੈਸੇ ਤੁਹਾਡੇ ਅਕਾਊਂਟ 'ਚੋਂ ਨਿਕਲਦੇ ਆ ਰਹੇ ਹੈਗੇ ਆ, ਤੁਹਾਡੇ ਕ੍ਰੈਡਿਟ ਰੇਟਿੰਗ ਤੁਹਾਡੀ ਯਾਨੀ ਕਿ ਨਾ ਓਵਰ ਹੋ ਗਈ ਹੈ ਕਿਤੇ, ਉਹ ਕਹਿੰਦੇ ਸਾਨੂੰ ਤਾਂ ਕੁਛ ਪਤਾ ਨਹੀਂ ਤੁਸੀਂ ਪੈਸੇ ਕਿੱਥੇ ਖਰਚੇ, ਅਸੀਂ ਪੈਸੇ ਕਿਤੇ ਨਹੀਂ ਖਰਚੇ ਜੀ, ਅਸੀਂ ਤਾਂ ਸਿਰਫ ਹੋਲੀਡੇ ਗਏ ਸੀ ਬੱਚਿਆਂ ਦੇ ਨਾਲ, ਸੋ ਬੱਚਿਆਂ ਨੇ ਉਹਨਾਂ ਦਾ ਪੈਸਾ ਖਰਚ ਕੇ ਉਹਨਾਂ ਨੂੰ ਹੋਲੀਡੇ ਦਵਾਈ, ਲੇਕਿਨ ਉਹ ਸ਼ੌਕਡ ਸੀ ਕਿ ਹਾਂ ਵੀ ਮੇਰੇ ਪਾਸ ਤਾਂ ਪੈਸਾ ਨਹੀਂ ਦੇਣ ਵਾਸਤੇ ਮੈਂ ਕੀ ਕਰਾਂ, ਸੋ ਸਿਚੁਏਸ਼ਨ ਲਾਈਕ ਦੈਟ, ਕਿਉਂਕਿ ਬੱਚੇ ਜਿਹੜੇ ਹੈਗੇ ਨੇ ਯਾਨੀ ਕਿ ਮਿਸਯੂਜ਼ ਕਰਦੇ ਨਾ ਮਾਂ ਬਾਪ ਦੇ ਇਹ ਪਾਵਰ ਨੂੰ, ਸੋ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਅਗਰ ਉਹਨੇ ਵਿਲ ਬਣਾਉਣਾ ਹੈ ਪ੍ਰੋਪਰ ਲੀਗਲ ਤਰੀਕੇ ਨਾਲ, ਇਹ ਜੋ ECLC ਹੈ ਤੁਹਾਡੀ ਇਸ ਦੇ ਵਿੱਚ ਵੀ ਹੈਲਪ ਕਰ ਸਕਦੀ ਹੈ, ਕੋਈ ਵੀ ਤੁਹਾਡੇ ਇਸ ਤਰ੍ਹਾਂ ਦੀ ਕੋਈ ਇਸ਼ੂਜ਼ ਹੈ ਜਿੱਥੇ ਤੁਸੀਂ ਕਹਿੰਦੇ ਕਿ ਲੁੱਕ ਮੈਂ ਮੇਰੀ ਹੈਲਥ ਇਸ਼ੂ ਹੈ ਮੇਰੇ ਵਾਸਤੇ, ਕਿ ਤੁਸੀਂ ਵਿਲ ਬਣਾਉਣਾ ਚਾਹੁੰਦੇ ਹੋ, ਤੁਸੀਂ ਲੀਗਲ ਐਡਵਾਈਸ ਲੈਣਾ ਚਾਹੁੰਦੇ ਇਸ ਦੇ ਬਾਰੇ, ਤੁਸੀਂ ਤੁਹਾਡਾ ਲਾਸਟ ਰਾਈਟ ਹੈ, ਹਰ ਇੱਕ ਚੀਜ਼ ਦੇ ਵਿੱਚ ਤੁਹਾਡੀ ECLC ਤੁਹਾਡੀ ਹੈਲਪ ਕਰ ਸਕਦੀ, ਬੜੀਆਂ ਇਹਨਾਂ ਕੋਲ ਸਹੂਲਤਾਂ ਹਨ, ਤੁਹਾਡੀ ਅਕਲ ਨਹੀਂ ਉਹ ਹੈਲਪ ਕਰ ਸਕਦੇ, ਤੁਹਾਨੂੰ ਹੋਰ ਕਿਸੇ ਡਿਪਾਰਟਮੈਂਟ ਦੇ ਨਾਲ ਤੁਹਾਡੀ ਉਹ ਲਿੰਕ ਕਰ ਦੇਣਗੇ, ਇਸ ਕਰਕੇ ECLC ਹੈ ਕਿ ਸਾਰੀ ਕਮਿਊਨਿਟੀ ਖੁਸ਼ਹਾਲ ਰਹੇ।
ਸੋ ਇਹ ਤਾਂ ਰਹੀ ਗੱਲ ਮਾਪਿਆਂ ਵਾਸਤੇ ਕਿ ਉਹ ਆਪਣੀ ਧਨ ਦੌਲਤ ਜਾਇਦਾਦ ਦੀ ਰਾਖੀ ਕਰਨ ਅਤੇ ਵਸੀਅਤਨਾਮਾ ਠੀਕ ਤਰ੍ਹਾਂ ਲਿਖਣ, ਅਤੇ ਜਿਹੜੇ ਲੋਕ ਹਨ ਜਿਹੜੇ ਬੱਚੇ ਹਨ ਜਿਹੜੇ ਆਪਣੇ ਮਾਪਿਆਂ ਨੂੰ ਬੁਲਾ ਰਹੇ ਹਨ ਉਹਨਾਂ ਵਾਸਤੇ ਜਾਂਦੀ ਵਾਰ ਦਾ ਕੀ ਸੁਨੇਹਾ?
ਉਹਨਾਂ ਵਾਸਤੇ ਇੱਕ ਬੇਨਤੀ ਹੈ ਜੀ ਕਿ ਤੁਸੀਂ ਮਾਂ ਬਾਪ, ਠੀਕ ਹੈ, ਤੁਹਾਡਾ ਫਰਜ਼ ਬਣਦਾ ਹੈ ਮਾਂ ਬਾਪ ਦੀ ਲੁੱਕ ਆਫਟਰ ਕਰਨੀ, ਕਿਉਂਕਿ ਮਾਂ ਬਾਪ ਨੇ ਸਾਡੀ ਲੁੱਕ ਆਫਟਰ ਕੀਤੀ ਹੈ, ਕਿ ਮਾਂ ਬਾਪ ਨੂੰ ਤੁਸੀਂ ਮਿਸਟ੍ਰੀਟ ਨਹੀਂ ਕਰੋ, ਮਾਂ ਬਾਪ ਨੂੰ ਇੱਜ਼ਤ ਦਿਓ, ਜੇ ਤੁਸੀਂ ਮਾਂ ਬਾਪ ਨੂੰ ਇੱਥੇ ਅੱਛੀ ਤਰ੍ਹਾਂ ਨਹੀਂ ਰੱਖ ਸਕਦੇ ਨਾ ਤਾਂ ਫਿਰ ਤੁਸੀਂ ਉਹਨਾਂ ਨੂੰ ਉੱਥੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿਣ ਦਿਓ, ਕਿਉਂਕਿ ਉੱਥੇ ਆਪਣੇ ਦੋਸਤਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਆਪਣੇ ਸਾਕ ਸੰਬੰਧੀਆਂ ਦੇ ਨਾਲ ਅੱਛਾ ਟਾਈਮ ਬਿਤਾਉਣਗੇ ਉੱਥੇ, ਕਿਉਂਕਿ ਨਹੀਂ ਤਾਂ ਉਹਨਾਂ ਨੂੰ ਪਹਿਲਾਂ ਦੱਸੋ ਕਿ ਡੈਡ ਜਾਂ ਮੰਮ ਤੁਸੀਂ ਇਸ ਕਰਕੇ ਤੁਹਾਨੂੰ ਅਸੀਂ ਬੁਲਾ ਰਹੇ ਹਾਂ ਇੱਥੇ, ਇਹ ਤੁਹਾਨੂੰ ਕਰਨਾ ਪਏਗਾ, ਐਟਲੀਸਟ ਤੁਸੀਂ ਥੋੜ੍ਹੀ ਬਹੁਤੀ ਤਾਂ ਉਹਨਾਂ ਦੀ ਰਿਸਪੈਕਟ ਰੱਖੋ ਨਾ ਕਮਿਊਨਿਟੀ ਦੇ ਵਿੱਚ, ਕਿਉਂਕਿ ਇਹ ਜੋ ਇਸ਼ੂਜ਼ ਬਣ ਰਹੇ ਹਨ ਇਹ ਵਧਣਗੇ ਹੀ, ਇਹ ਘਟਣਗੇ ਨਹੀਂ, ਅਤੇ ਇਹ ਐਕਸਪੋਜ਼ ਵੀ ਹੋਣਗੇ ਬਾਹਰ ਵੀ ਨਿਕਲਣਗੇ, ਕਿਉਂਕਿ ਜਿਹੜੇ ਸਾਡੇ ਯਾਰ ਦੋਸਤ ਵੀ ਹੈ ਨਾ, ਅਗਰ ਮੈਂ ਮਾੜਾ ਹੈ ਨਾ ਤਾਂ ਮੇਰੇ ਯਾਰ ਦੋਸਤ ਦਾ ਫਰਜ਼ ਬਣਦਾ ਮੈਨੂੰ ਕਹਿਣਾ ਕਿ ਯਾਰ ਤੂੰ ਇਹ ਇੰਦਰਜੀਤ ਤੂੰ ਇਹ ਗੱਲ ਗਲਤ ਕਰ ਰਿਹਾ, ਜੇ ਤੂੰ ਮੇਰੀ ਦੋਸਤੀ ਚਾਹਨਾ ਨਾ ਤਾਂ ਇਹ ਕੰਮ ਤੂੰ ਗਲਤ ਕਰ। ਇਹ ਸਾਡਾ ਸਾਰੀ ਕਮਿਊਨਿਟੀ ਦਾ ਫਰਜ਼ ਬਣਦਾ।
ਮੈਂ ਜੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਅੱਜ ਤੁਸੀਂ ਸਟੂਡੀਓ 'ਚ ਆਏ ਹੋ ਅਤੇ ਬੜੀ ਸੂਝਵਾਨ ਗੱਲਾਂ ਤੁਸੀਂ ਦੱਸੀਆਂ ਹਨ। ਮੈਨੂੰ ਯਕੀਨ ਹੈ ਸਰੋਤਿਆਂ ਨੂੰ ਇਹ ਸਲਾਹ ਜ਼ਰੂਰ ਮਿਲੇਗਾ ਜੀ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ।
SBS
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 Radio।